दोस्तों आज असी गल करन लगे हां ऑस्ट्रेलिया दे रोड रूल संबंधी खासकर उना लुकवे कानूना बारे जिना बारे बहुते लोका नू पूरा इलम ना होवे। पावे असी सारे इत्थे ऑस्ट्रेलिया विच गड्डिया आदि चलांदे हां पर कई कानून एहो जे हन जिना बारे आम लोका नू गलत फहमिया हुंदियां हन। सो अज साड़ी कोशिश है कि उना गलत धारणावां नू दूर करिए अते कानूनी पक्ष तुहाडे सामने रखिए। इस संदर्भ विच असी उचेचा तौर ते स्लेटर एंड गॉर्डन नामक वकालत करदे वड्डे अदारे दे प्रैक्टिस ग्रुप लीडर क्रेग लिंच नाल गलबात कीती है। सो हुण इस विशेष मुलाकात दे चोणवे हिस्से पेश करन लगे हां। क्रेग नू मेरा पहला सवाल सी मोबाइल फोन्स बारे। वैसे तां सारयां नू पता है कि गड्डी चलाण समय ड्राइवर नू SMS लिखना या पढ़ना नहीं चाहिदा, ना ही हथ नाल फोन फड़ के गल करनी चाहिदी है, पर की अगर असी लाल बत्ती कारण रुके हुए हां तां उस वेले असी फोन या SMS कर सकदे हां? पेश है क्रेग लिंच दा इस बारे जवाब।
Effectively, what the law requires is whether the vehicle is moving or it is stationary, then you are not permitted to make or receive a phone call or to make or receive a text message. So in those circumstances, the best thing to do to avoid any risk of being prosecuted is to park the vehicle. So move the vehicle to the side of the road, park the vehicle, either make or take a call. Or send a text message or video message, whatever the case may be. But certainly, if the vehicle is moving or it is stationary at a set of lights waiting to take off, then it is not permitted to either make or receive a phone call or similarly with respect to text messaging.
What if you've got a hands-free phone, it's all wired up in the car, and you just want to press call button and talk to someone? Technically, is that wrong?
Yes, it is. It is wrong. So it must be completely hands-free, and the commencement or termination of the call must also be done hands-free. Many of perhaps more modern vehicles nowadays have the telephone system integrated into the mechanics of the vehicle,
yes.
And many of the buttons are on the steering wheel. That's permitted, and often many of them are voice-activated.
Yes,
they too are permitted. But where physically you are touching the phone, then that is a no-no.
And what about GPS? I mean, if it's not mounted up or if you're using your phone to get the directions?
It's precisely the same thing, Manpreet. So the aim of both the GPS and the phone rules relating to its use is to avoid driver distraction. It's well documented that driver distraction is responsible for many injuries and deaths on our road, and the aims of these laws are to minimise driver distraction. So the use of a GPS whilst the vehicle is in motion or stationary at lights is also prohibited.
So Craig ne spasht kita ki gaddi start karan to leke band karan tikar kanoon anusar tusi hath vich mobile phone ya GPS nahi fad sakde. Is piche tuhanu jurmana lag sakda hai. मेरा क्रेग नू अगला सवाल सी ड्राइवर्स लाइसेंस बारे कि गड्डी चलाण समय लाजमी है कि साडा ड्राइवर्स लाइसेंस साडे कोल होवे। पेश है उना दा जवाब।
There are some differences or nuances between the different states, but so far as Victoria is concerned, and it's restricted to age, so in Victoria drivers aged 26 and over have 7 days to present the license to a police station if they've been pulled over. If you're under the age of 26, then it is an offence not to be carrying it on the spot. So there will be a fine associated with that. And there are some differences in different states, but certainly in Victoria, the best advice would be whenever you are intending to be in a vehicle to drive it, that you carry your licence with you at all times.
ਇਸ ਤੋਂ ਅੱਗੇ ਕ੍ਰੇਗ ਨੇ ਸਪਸ਼ਟ ਕੀਤਾ ਕਿ ਕੁਈਨਜ਼ਲੈਂਡ ਵਿੱਚ ਅਗਰ ਤੁਸੀਂ ਬਿਨਾਂ ਡਰਾਈਵਰਸ ਲਾਇਸੈਂਸ ਦੇ ਫੜੇ ਜਾਂਦੇ ਹੋ ਤਾਂ ਗੱਡੀ ਚਾਲਕ ਨੂੰ 48 ਘੰਟੇ ਦਿੱਤੇ ਜਾਂਦੇ ਹਨ ਕਿ ਉਹ ਪੁਲਿਸ ਸਟੇਸ਼ਨ ਜਾ ਕੇ ਆਪਣਾ ਡਰਾਈਵਰਸ ਲਾਇਸੈਂਸ ਵਿਖਾਏ। ਪਰ ਨਿਊ ਸਾਊਥ ਵੇਲਸ ਤੇ ਟੈਸਮੇਨੀਆ ਵਿੱਚ ਲਾਇਸੈਂਸ ਕੋਲ ਨਾ ਹੋਣ ਦੇ ਬਾਵਜੂਦ ਗੱਡੀ ਚਲਾਉਣ ਲਈ ਜੁਰਮਾਨਾ ਲਗਾਇਆ ਜਾਂਦਾ ਹੈ। ਨਿਊ ਸਾਊਥ ਵੇਲਸ ਵਿੱਚ ਇਹ ਜੁਰਮਾਨਾ ਹੈ $106 ਦਾ ਅਤੇ ਟੈਸਮੇਨੀਆ ਵਿੱਚ $50 ਦਾ ਫਾਈਨ ਹੁੰਦਾ ਹੈ। ਇਸ ਤੋਂ ਬਾਅਦ ਸਲੇਟਰ ਐਂਡ ਗਾਰਡਨ ਅਦਾਰੇ ਦੇ ਇਸ ਵਰਿਸ਼ਠ ਵਕੀਲ ਨੂੰ ਮੇਰਾ ਸਵਾਲ ਸੀ ਗੱਡੀ ਦਾ ਹੌਰਨ ਮਾਰਨ ਬਾਰੇ।
ਅਕਸਰ ਜਦ ਅਸੀਂ ਯਾਰਾਂ ਦੋਸਤਾਂ ਨੂੰ ਮਿਲਣ ਉਪਰੰਤ ਗੱਡੀ ਚਲਾਉਣ ਲੱਗਦੇ ਹਾਂ ਤਾਂ ਜਾਂਦੇ ਜਾਂਦੇ ਹੌਰਨ ਮਾਰ ਦਿੰਦੇ ਹਾਂ, ਜਿਵੇਂ ਕਿ ਅਲਵਿਦਾ ਕਹਿ ਰਹੇ ਹਾਂ। ਇਹ ਵੀ ਹੋ ਸਕਦਾ ਹੈ ਕਿ ਜਦ ਅਸੀਂ ਘਰ ਪਹੁੰਚਦੇ ਹਾਂ ਕਿਸੇ ਨੂੰ ਸੱਦਾ ਦੇਣ ਲਈ ਅਸੀਂ ਬਾਹਰੋਂ ਗੱਡੀ ਦਾ ਹੌਰਨ ਵਜਾਉਂਦੇ ਹਾਂ। ਪਰ ਕ੍ਰੇਗ ਅਨੁਸਾਰ ਇਸ ਤਰ੍ਹਾਂ ਹੌਰਨ ਵਜਾਉਣਾ ਗੈਰ ਕਾਨੂੰਨੀ ਹੈ।
It's actually not technically legal. So, again, as you mentioned, it's very, very commonly used to either let people know that you've arrived or to toot them goodbye as they're leaving. But certainly under the rules that govern drivers nationally is that the use of a horn or a similar warning device may not be used unless it is to warn other road users or animals of your approach or the position of your vehicle. So commonly when someone coming out of a driveway as you're driving past, they might not see you, so you toot the horn to warn them of your approach. That's okay. Or if there's an animal crossing the road or running across the road, that you might toot the horn to warn them of your approach, that too is okay. But certainly not when you're leaving someone's premises to say goodbye.
So there'd be a fine, is it?
Yes, there is. So there's, for example, in New South Wales, back in 2010, a fellow was fined $253 for tooting his horn when he said hello to his neighbour.
So, Jimmy Craig ne spasht kita, horn keval khatre di chitavni den vaste hi marya ja sakda hai, dua salam ya alvida kehn vaste nahi. ਇੰਜ ਕਰਨ ਤੇ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਅਗਲੀ ਜਾਣਕਾਰੀ ਹੈ ਪਾਰਕਿੰਗ ਬਾਰੇ। ਅਕਸਰ ਅਸੀਂ ਆਪਣੇ ਘਰ ਦੇ ਬਾਹਰ ਨੇਚਰ ਸਟ੍ਰਿਪ ਉੱਤੇ ਗੱਡੀ ਪਾਰਕ ਕਰ ਦਿੰਦੇ ਹਾਂ। ਕ੍ਰੇਗ ਅਨੁਸਾਰ ਮੂਲ ਰੂਪ ਵਿੱਚ ਇਹ ਵੀ ਗੈਰ ਕਾਨੂੰਨੀ ਹੈ, ਕਿਉਂਕਿ ਕਾਨੂੰਨੀ ਤੌਰ ਤੇ ਨੇਚਰ ਸਟ੍ਰਿਪ ਉੱਤੇ ਸਾਡਾ ਨਿੱਜੀ ਅਧਿਕਾਰ ਨਹੀਂ ਹੈ।
It's important for people to acknowledge that and to be aware that nature strips do not form part of their title of land. So whether you're an owner or an occupant of a home, the nature strip is not owned by you. So it's public land, and only in circumstances where there is no other option for you to park your vehicle should you be parking on a nature strip. So roads are for cars. That's where cars need to be parked. And anyone who parks on a nature strip, it is actually illegal to do that.
ਇੱਥੇ ਮੈਂ ਆਪਣਾ ਇੱਕ ਨਿੱਜੀ ਤਜਰਬਾ ਵੀ ਜ਼ਰੂਰ ਸਾਂਝਾ ਕਰ ਦਵਾਂ। ਕੁਝ ਸਾਲ ਪਹਿਲਾਂ ਅਸੀਂ ਆਪਣੀ ਗੱਡੀ ਵੇਚਣੀ ਸੀ ਅਤੇ ਸ਼ੀਸ਼ੇ ਤੇ ਇਸ਼ਤਿਹਾਰ ਲਗਾ ਕੇ ਅਸੀਂ ਮੇਨ ਰੋਡ ਨਾਲ ਲੱਗਦੀ ਨੇਚਰ ਸਟ੍ਰਿਪ ਉੱਤੇ ਗੱਡੀ ਖੜੀ ਕਰ ਦਿੱਤੀ ਸੀ ਤਾਂ ਕਿ ਆਂਦੇ ਜਾਂਦੇ ਲੋਕ ਇਸ਼ਤਿਹਾਰ ਨੂੰ ਪੜ ਸਕਣ। ਗੱਡੀ ਕਿਸੇ ਦਾ ਰਸਤਾ ਨਹੀਂ ਸੀ ਰੋਕ ਰਹੀ, ਨਾ ਹੀ ਦ੍ਰਿਸ਼ਟੀ ਵਿੱਚ ਬਾਧਾ ਪਾ ਰਹੀ ਸੀ। ਪਰ ਜਦ ਸ਼ਾਮ ਨੂੰ ਅਸੀਂ ਗੱਡੀ ਵਾਪਸ ਘਰ ਲਿਜਾਣ ਵਾਸਤੇ ਉੱਥੇ ਗਏ ਤਾਂ ਕਾਉਂਸਲ ਵੱਲੋਂ ਫਾਈਨ ਲਗਾਇਆ ਗਿਆ ਸੀ ਕਿ ਅਸੀਂ ਨੇਚਰ ਸਟ੍ਰਿਪ ਉੱਤੇ ਬਿਨਾਂ ਇਜਾਜ਼ਤ ਆਪਣੀ ਗੱਡੀ ਖੜੀ ਕੀਤੀ ਹੋਈ ਹੈ। ਸੋ ਜੀ ਸਾਵਧਾਨ, ਇਹ ਨਿੱਕੀਆਂ ਨਿੱਕੀਆਂ ਭੁੱਲਾਂ ਕਾਫੀ ਮਹਿੰਗੀਆਂ ਪੈ ਸਕਦੀਆਂ ਹਨ। ਹੁਣ ਚਲੋ ਜੀ ਚਰਚਾ ਨੂੰ ਅੱਗੇ ਤੋਰਦੇ ਹਾਂ ਅਤੇ ਅਗਲਾ ਮੁੱਦਾ ਹੈ ਘਰੇਲੂ ਪੈਟਸ ਦਾ। ਕੀ ਸਾਡੇ ਪਾਲਤੂ ਕੁੱਤੇ ਬਿੱਲੀਆਂ ਆਦਿ ਨੂੰ ਗੱਡੀ ਵਿੱਚ ਲਿਜਾਣ ਦਾ ਕਾਨੂੰਨੀ ਢੰਗ ਕੀ ਹੈ? ਕ੍ਰੇਗ ਅਨੁਸਾਰ ਅਗਰ ਤੁਸੀਂ ਪੈਟਸ ਨੂੰ ਗੱਡੀ ਦੇ ਕੈਬਿਨ ਦੇ ਅੰਦਰ ਰੱਖਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਢੁਕਵੀਂ ਸੀਟ ਬੈਲਟ ਪਾਣੀ ਜ਼ਰੂਰੀ ਹੈ।
It's very important for people to be aware that animals are dangerous in the same way that passengers are dangerous if they are unrestrained. So in essence, a passenger, whether a person or an animal, is, if they are unrestrained, really a missile within that vehicle. So certainly it's recommended that animals, pets of any type, be restrained, and it's possible to purchase restraints and to effectively secure the dog to a seatbelt in the same way that you would for a human being that's in the vehicle. And it's certainly the responsibility of the driver of the vehicle to ensure that that's the case.
So I'm assuming that just like you can't have your child sitting in your lap while you're driving, you can't carry your pet on your lap as well?
No, certainly not. And again, just because you are holding that pet in your lap is not going to stop it from being flung through the windscreen if there's a sudden need to stop or indeed if there's a big impact with the vehicle.
So ji, apne pets nu tusi apni godi vich rakh ke gaddi nahi chala sakde. Aise tarah koi vi dooja passenger vi apni godi vich apne paltu janwar nu nahi rakh sakda. ਬਿਹਤਰ ਇਹ ਹੈ ਕਿ ਉਹਨਾਂ ਨੂੰ ਉਚਿਤ ਰਿਸਟ੍ਰੇਂਟ ਪਾ ਕੇ ਸੀਟ ਬੈਲਟ ਲਗਾਈ ਜਾਵੇ, ਠੀਕ ਉਸੇ ਤਰ੍ਹਾਂ ਜਿਵੇਂ ਕਿ ਅਸੀਂ ਆਪਣੇ ਬੱਚਿਆਂ ਨੂੰ ਲਗਾਉਂਦੇ ਹਾਂ। ਇਸੇ ਚਰਚਾ ਨੂੰ ਅੱਗੇ ਵਧਾਉਣ ਲੱਗੇ ਹਾਂ। ਗੱਲ ਕਰਦੇ ਹਾਂ 3 meter ਰੂਲ ਦੀ। ਕੀ ਤੁਹਾਨੂੰ ਪਤਾ ਹੈ ਕਿ 3 meter ਰੂਲ ਕੀ ਹੈ? ਆਓ ਕ੍ਰੇਗ ਤੋਂ ਇਸ ਬਾਰੇ ਸੁਣਦੇ ਹਾਂ।
Manfred, is something that's not well understood or known, but in essence, the owner or the driver of the vehicle, the person in control of the vehicle, must not leave that vehicle unattended and be away from that vehicle for more than 3 meters if the engine is still running. So the engine must be switched off before leaving the vehicle, and it's an offence to do that. So if you leave your vehicle and move more than 3 meters past it and the engine is still running, then it's an offence. And similarly, to leave a child or a person under the age of 16 in the vehicle, the driver must remove the ignition key before leaving the vehicle, and the windows of the vehicle must be secured before leaving the vehicle, and similarly with the doors being locked. Mm-hmm. And if you are more than 3 meters away from the closest part of the vehicle, then that is an offence to do any of those things.
So if I've gone to fill the fuel in my car and I've just left my keys inside and gone in to pay, or if I've gone to the milk bar, technically it's wrong to leave the ignition key in the car?
Yes, it is. Technically, it's a criminal offence to do that. And I guess the motivation for doing that is a variety of reasons. One is the risk that any other occupant of the vehicle, and perhaps even a child or a younger person who's not trained or licensed to drive a vehicle, may be tempted to do so. It may also be an easy start for an offender who might see the vehicle parked there. So there's a number of motivations for ensuring that vehicles are secured at all times and that the person who is in control or charge of that vehicle is close by.
So, ਕਹਿਣ ਦਾ ਭਾਵ ਹੈ ਕਿ ਅਗਰ ਤੁਸੀਂ ਆਪਣੀ ਗੱਡੀ ਤੋਂ 3 meter ਤੋਂ ਵੱਧ ਦੂਰ ਜਾਣਾ ਹੈ ਤਾਂ ਲਾਜ਼ਮੀ ਹੈ ਕਿ ਤੁਸੀਂ ਚਾਬੀ ਕੱਢ ਕੇ ਗੱਡੀ ਨੂੰ ਆਫ ਕਰੋ, ਨਾਲ ਸ਼ੀਸ਼ਾ ਨੂੰ ਵੀ ਪੂਰੀ ਤਰ੍ਹਾਂ ਬੰਦ ਕਰੋ। ਅਕਸਰ ਗਰਮੀਆਂ ਦੇ ਮੌਸਮ ਵਿੱਚ ਅਸੀਂ ਘਰ ਦੇ ਬਾਹਰ ਖੜੀ ਗੱਡੀ ਨੂੰ ਚਲਾ ਕੇ ਏਸੀ ਆਨ ਕਰਕੇ 2-3 minutes ਛੱਡ ਦਿੰਦੇ ਹਾਂ ਕਿ ਚਲੋ ਜਦ ਗੱਡੀ ਠੰਡੀ ਹੋਵੇਗੀ ਤਾਂ ਅਸੀਂ ਘਰੋਂ ਬਾਹਰ ਆਵਾਂਗੇ ਤੇ ਗੱਡੀ ਚਲਾਵਾਂਗੇ। ਪਰ ਇਹ ਕਥਿਤ ਤੌਰ ਤੇ ਗੈਰ ਕਾਨੂੰਨੀ ਹੈ। ਠੀਕ ਉਸੇ ਤਰ੍ਹਾਂ ਕਿ ਅਗਰ ਤੁਸੀਂ ਭਾਵੇਂ 1 minute ਲਈ ਕਿਸੇ ਮਿਲਕ ਬਾਰ ਜਾਂ ਦੁਕਾਨ ਦੇ ਅੰਦਰ ਜਾਂਦੇ ਹੋ ਤਾਂ ਲਾਜ਼ਮੀ ਹੈ ਕਿ ਗੱਡੀ ਬੰਦ ਕੀਤੀ ਜਾਵੇ ਅਤੇ 16 saal ਤੋਂ ਘੱਟ ਉਮਰ ਦੇ ਬੱਚੇ ਨੂੰ ਇਕੱਲਾ ਨਾ ਛੱਡਿਆ ਜਾਵੇ। ਇਸ ਤੋਂ ਅੱਗੇ ਹੁਣ ਗੱਲ ਕਰਦੇ ਹਾਂ ਡਿੱਪਰ ਮਾਰਨ ਬਾਰੇ। ਇੱਥੇ ਆਸਟ੍ਰੇਲੀਆ ਵਿੱਚ ਇੱਕ ਪ੍ਰਥਾ ਚੱਲੀ ਆਈ ਹੈ ਕਿ ਕੋਈ ਵੀ ਗੱਡੀ ਚਾਲਕ ਅੱਗੇ ਲੱਗੇ ਸਪੀਡ ਕੈਮਰਾ ਜਾਂ ਪੁਲਿਸ ਕਾਰ ਬਾਰੇ ਹੋਰਨਾਂ ਗੱਡੀਆਂ ਨੂੰ ਚੇਤਾਵਨੀ ਦੇਣ ਲਈ ਲਾਈਟਸ ਫਲੈਸ਼ ਕਰਦਾ ਹੈ, ਯਾਨੀ ਡਿੱਪਰ ਮਾਰਦਾ ਹੈ। ਕ੍ਰੇਗ ਅਨੁਸਾਰ ਇਹ ਸਰਾਸਰ ਗੈਰ ਕਾਨੂੰਨੀ ਹੈ।
It's, I guess, the camaraderie of drivers is to try and protect each other and to ensure that they're not fined for speeding or any other driving offences. Mm-hmm. And it is commonly done, but it is certainly an offence to do so. So again, under the National Road Transport Commission road rules, a driver is not permitted to use the lights to, the law actually describes it as dazzling. So dazzling another driver by flicking your high beams at them to warn them of either a fixed speed camera or the police up ahead. And there are demerit points and monetary fines associated with that conduct.
What about fog lights?
Fog lights, yeah, this is an interesting one. Fog lights sometimes are used as a bit of a showpiece or showcase for the vehicle, but it's actually illegal to drive with your fog lights on unless there is the atmospheric conditions require fog lights to be used to improve visibility, not only for the driver but for also for other users. And similarly, the driver of a vehicle that has either fog lights at the front or the rear of the vehicle is not permitted to operate those lights unless they are driving in foggy or hazardous weather conditions which might reduce their visibility.
ਹੁਣ ਗੱਲ ਕਰਦੇ ਹਾਂ ਸਾਈਕਲ ਚਾਲਕਾਂ ਤੋਂ ਗੱਡੀਆਂ ਦੇ ਫਾਸਲੇ ਬਾਰੇ। ਆਸਟ੍ਰੇਲੀਆ ਦੀ ਕਈ ਸੜਕਾਂ ਤੇ ਸਾਈਕਲਸ ਅਤੇ ਗੱਡੀਆਂ ਨਾਲ ਨਾਲ ਚੱਲਦੇ ਹਨ। ਕੀ ਤੁਹਾਨੂੰ ਪਤਾ ਹੈ ਕਿ ਗੱਡੀ ਨੂੰ ਸਾਈਕਲਿਸਟ ਤੋਂ ਘੱਟੋ ਘੱਟ ਕਿੰਨਾ ਫਾਸਲਾ ਰੱਖਣਾ ਚਾਹੀਦਾ ਹੈ? ਆਓ ਕ੍ਰੇਗ ਤੋਂ ਇਸ ਬਾਰੇ ਸੁਣਦੇ ਹਾਂ।
In order to protect and to safeguard the health and well-being of cyclists, there are rules introduced to ensure that vehicles keep at least 1 meter away from them. And there are, again, penalties, both in terms of a monetary fine and demerit points, for drivers of vehicles who fail to observe that 1 meter rule. So in essence, what it requires is a driver to, when they're driving, if they see or notice a cyclist, they need to be at least 1 metre away from them in terms of the width.
And talking about cyclists, if you've got a bike rack fitted and you're not carrying a bike, is that a problem?
It is. Bike racks are commonly fitted to the tow bars of vehicles, so you might see one, two, three or four bikes on the back of a vehicle. And again, whilst there are bikes on that rack, then it's perfectly okay to do that. But if there are not bikes on that rack, then it's actually illegal to keep that bike rack on the vehicle, and it does attract a penalty unit, so a monetary fine for driving with an empty bicycle carrier attached to the vehicle.
So, ji, agar twadi gaddi piche lagya cycle rack khali hai, us vich cycles nahi lagya, es piche vi tuhanu jurmana lag sakda hai. Hun agli gal hai U-turns bare. Takriban sare Australian subyan vich kise vi chauk utte U-turn ta hi liya ja sakda hai, jatki utthe likhat ijazat hove.
About U-turns is the driver mustn't make a U-turn at an intersection where there are traffic lights unless there is a sign there permitting them to do so. So it's again something that you might see and very commonly at busy intersections where people in the right far right-hand lane are doing U-turns.
Mm-hmm.
It can actually be quite dangerous because although that person might be facing a green arrow to commence their right-hand turn, it's also very common that the person on their right coming from the other direction would also be facing a green turn arrow, and there have been many incidents where there's been collisions caused because the person has been doing a U-turn illegally. So only in circumstances where there is a sign which actually, and it simply says U-turn permitted, only in those circumstances at a set of traffic lights are you permitted to undertake a U-turn.
So ji, U-turn karan na sirf pare jurmane lag sakde han, par gambhir accident vi vapar sakde han. So, ji, pure ehtiyat ate niyam anusar gaddi nu chalaya karo. Ate aj di vishesh peshkari vich akhirli gal eh hai, chappal paake gaddi chalan bare. Ajkal Australia vich garam rut chal rahi hai. Aksar loki shoes di thaan chappal paake kumde firde han. Ki Australia vich chappal ya thongs paake gaddi chalan di ijazat hai? Aao Craig ton is bare sunde haan.
It's certainly not illegal to drive with thongs, Manpreet, but certainly from a safety perspective, thongs are very dangerous in the sense that you don't actually have good grip on the pedals when you're wearing thongs. So people who choose to wear thongs going out, whether it might be in the summer months to the beach or whatever, then it's recommended to actually take those thongs off whilst they are driving so that their bare feet can properly grip the pedals. Often the nature of the thong gets entangled with the pedals and causes all manner of problems.
So, jive Craig ne keha, surakhya mahir ehi sifarish karde han ki chappal paake gaddi chalan to behtar hai ki nange pairi gaddi chalai jave. Kyunki aksar chappal gaddi de pedals, brake ya accelerator vich fas sakdi hai. So, ji, umeed hai ki Australian kanuna bare eh jankari tuanu lahevand lagi hovegi. ਅਸੀਂ ਸਦਾ ਹੀ ਤੁਹਾਡੀ ਖੈਰ ਮੰਗਦੇ ਹਾਂ ਸਾਡੀ ਕੋਸ਼ਿਸ਼ ਸੀ ਕਿ ਨਾ ਸਿਰਫ ਜੁਰਮਾਨਿਆਂ ਆਦਿ ਤੋਂ ਤੁਹਾਨੂੰ ਬਚਾਇਆ ਜਾਵੇ ਬਲਕਿ ਪ੍ਰਮੁੱਖ ਤੌਰ ਤੇ ਅਸੀਂ ਤੁਹਾਨੂੰ ਇਹ ਪ੍ਰੇਰਣਾ ਦੇ ਰਹੇ ਹਾਂ ਕਿ ਗੱਡੀ ਚਲਾਉਣ ਸਮੇਂ ਤੁਸੀਂ ਸਾਵਧਾਨ ਰਹੋ ਨਿਯਮਾਂ ਦਾ ਪੂਰਾ ਪਾਲਣ ਕਰੋ ਆਪ ਸੁਰੱਖਿਅਤ ਰਹੋ ਅਤੇ ਆਪਣੇ ਪਰਿਵਾਰ ਨੂੰ ਵੀ ਸੁਰੱਖਿਅਤ ਰੱਖੋ ਜਾਂਦੇ ਜਾਂਦੇ ਇੱਕ ਅਖੀਰਲਾ ਸੁਨੇਹਾ ਕ੍ਰੇਗ ਲਿੰਚ ਤੋਂ ਜੋ ਕਿ ਸਲੇਟਰ ਐਂਡ ਗੋਰਡਨ ਵਿਖੇ ਵਰਿਸ਼ਠ ਵਕੀਲ ਹਨ ਅਤੇ ਇਸ ਵਿਸ਼ੇ ਤੇ ਉਹਨਾਂ ਨੇ ਖਾਸ SBS ਪੰਜਾਬੀ ਨਾਲ ਗੱਲਬਾਤ ਕੀਤੀ ਸੀ
I think the thing to bear in mind with all of these things Manpreet is that they're not intended to cause disruption to people's lives the aim of these rules is really to protect motorists and to safeguard not only the drivers themselves but the passengers and those people around them so all of these rules are aimed at protecting us and making it safer for us to be on the roads
ji ha jive Craig ne keha ekagarta ate savdhani nal gaddi chalao ate sadi dua hai ki bachi hui garmi di chuttiyan da tusi pura pura anand maano SBS punjabi layi main ha manpreet kaur singh
SBS
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 SBS radio